ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸ੍ਰੀ ਗੁਰੂ ਸ਼ਬਦ ਕਮਾਹੇ ਜਿਨ ਜੀਤੇ ਪੰਚ ਵਿਕਾਰ, ਤੈਨ ਸੰਤਨ ਕਉ ਵੰਦਨਾ, ਤੈਨ ਸੰਤਨ ਕਉ ਵੰਦਨਾ ਸਿਰ ਚਰਨਨ ਪਰਤਾਰ। ਜਿਨ ਕੇ ਛੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ। ਕਹੋ ਨਾਨਕ ਕੀ ਅਰਦਾਸ, ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ, ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗ, ਮੋਕੋ ਕਰ ਸੰਤਨ ਕੀ ਤੂਰੇ। ਸਾਮਤ ਦੇਵੋ ਦਿਆਲ ਪ੍ਰਭ, ਸਾਮਤ ਦੇਹੋ ਦਿਆਲ ਪ੍ਰਭ, ਜਿਤ ਤੁਮ ਹੈ ਅਰਾਧਾ। ਨਾਨਕ ਮੰਗੈ ਦਾਨ ਪ੍ਰਭ, ਨਾਨਕ ਮੰਗੈ ਦਾਨ ਪ੍ਰਭ, ਰੇਣ ਪਗ ਸਾਧਾ। ਮੈਨੂੰ ਧੂੜ ਬਣਾਵੇ ਰੱਬਾ ਉਹਨਾਂ ਦੀ, ਜਿਹੜੇ ਨੇ ਤੇਰਾ ਨਾਮ ਜਪ। ਧੂੜ ਬਣਾਵੇ ਉਹਨਾਂ ਦੀ, ਜਿਹੜੇ ਤੇਰਾ ਨਾਮ ਜਪਦੇ। ਆਪਣੇ ਪਿਆਰਿਆਂ ਦੀ ਮੈਨੂੰ ਧੂੜ ਬਣਾ ਦੇ ਸੱਜੇ ਪਾਤਸ਼ਾਹ। ਆਪਣੇ ਪਿਆਰਿਆਂ ਦੀ ਧੂੜ ਬਣਾ ਦੇ। संतन की शरणा जी, संतन की शरणा जी,
we'll be right back.
पिछे पिछे लग चली पिछे लग कबीर साधु को मिलने जाइए साधना जी जैसे पावन दीजिए कार्यो सतगुरु दे पावन पवित्र चरणा विच बैठी साध संगत जी और सारे महापुरुष आओ सब तो पहला सारयां दे अंदर बैठे उस अकाल पुरख वाहिगुरु जी नूं नमस्कार करदा होया फतेह अर्ज करन लगियां। सारी संगत बुलंद आवाज विच जवाब देना, कोई रसना वांझी ना रवे, सारे आखो जी वाहेगुरु जी का खालसा वाहेगुरु जी की फतेह। सचे पातशाह ने महान बख्शिश कीती है जो अपने चरणां दे विच बैठण दा सुभागा समा बख्शिया। वेखो प्यारिओ, जिस किसे दे पिछे लगीए जे अगला गलत राय तुर पवे ते लोक उंगलां उठांदे ने। आ वेखो तुहाडे बाबे इदां दे ध्यान दे आज, जे कोई तुरदा 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 राह छड के ते कुरस्ते तुर पवे, बाणा ते होवे बाणी ना होवे, बाणा ते होवे जीवन ना होवे, बाणा ते होवे सिमरन नितनेम बंदगी ना होवे, कथनी ते होवे करनी ना होवे, ते गुरमुखो उहदे जे पिछे लग जाइए ते कई वारी नीवी पैणी नीवी पाउणी पै सकदी, कई वारी नीवी पाउणी पै सकदी आ। पर संत बाबा करम सिंह जी महापुरख जिन्हां दे लड़ लगे, जिन्हां ने गुरु ग्रंथ साहिब महाराज दे लड़ लाया, विचोले बने, हमेशा इस गल दा मान रहेगा। मैं कल भी उत्थे हाजरी अस्थान ते जिथे संत बाबा करम सिंह महापुरखां दे चरणां च रहा, हाजरी भरी सी, कुछ संगतां भी बैठियां ने जिहड़े कल उत्थे गए सन, राड़ा साहिब सिद्ध सर भीखी गुरद्वारा किशनपुरा, ते उत्थे दास ने अर्ज कीती सी कि सानू मान नहीं, असी बड़ी बंदगी कीती है, सानू मान नहीं, असी सेवा कीती है, सानू सारे उन्हां दे सेवकां नू इस गल दा मान नहीं, असी बड़े विद्वान आ, असी बड़े जपी तपी आ, बस इस गल दा मान सानू जरूर है, फकर जरूर है कि जिन्हां दा लड़ फड़िया सी उन्हां च घाट नहीं सी कोई, पूरन सन, बड़ा भरोसा सी उन्हां ते। अज भी है ऐसी लाल, तुद बिन कौन करे, तुझ बिन कौन करे, गरीब नवाज गुसैया मेरा, मत है छतर तरे। लाल मां अपने पुत्र नूं भी आंदी है कई वारी प्यार चा के, लाल मेरा लाल प्यारा पुत,
ਤੇ ਭਗਤਾਂ ਨੇ ਰੱਬ ਨੂੰ ਵੀ ਕਿਤੇ ਕਿਤੇ ਆਖਿਆ ਲਾਲ ਇਹ ਸ਼ਬਦ ਵਰਤਿਆ ਤੇ ਉਹ ਮਹਾਂਪੁਰਖ ਜਿਹੜੀ ਉਹਨਾਂ ਨੇ ਬਖਸ਼ਿਸ਼ ਕੀਤੀ ਜਾਂ ਉਹਨਾਂ ਵਰਗੇ ਜੀਵਨ ਵਾਲੇ ਮਹਾਂਪੁਰਖ ਸੰਸਾਰ ਅੰਦਰ ਬਹੁਤ ਘੱਟ ਮਿਲਦੇ ਨੇ। ਖਾਲਸਾ ਜੀ ਗੁਰੂ ਪਿਆਰਿਓ ਜੇ ਉੱਚੇ ਸੁੱਚੇ ਜੀਵਨ ਵਾਲੇ ਉੱਚੇ ਸੁੱਚੇ ਕਿਰਦਾਰ ਵਾਲੇ ਮਹਾਂਪੁਰਖ ਮਿਲ ਜਾਣ ਫਿਰ ਸਦਾ ਛਾਤੀ ਚੌੜੀ ਕਰਕੇ ਤੇ ਸਿਰ ਉੱਚਾ ਕਰਕੇ ਜੱਗ ਵਿੱਚ ਤੁਰੀਦਾ ਕਿ ਜਿਹਦਾ ਪੱਲਾ ਫੜਿਆ ਉਹ ਪੂਰਨ ਸੀ, ਉਹ ਪੰਥ ਦਾ ਦਰਦੀ ਸੀ, ਉਹ ਪੂਰਨ ਗੁਰਮਤੀਆ ਸੀ, ਉਹ ਸਵਾਸ ਸਵਾਸ ਜਪਣ ਵਾਲਾ ਸੀ। ਤੇ ਮਹਾਰਾਜ ਮਿਹਰ ਕਰਨ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਮਹਾਂਪੁਰਸ਼ਾਂ ਦਾ ਮੇਲ ਬਖਸ਼ਣ ਜਿਹੜੇ ਹਰ ਪਾਸਿਓਂ ਪੂਰਨ ਹੋਣ, ਜਿੱਧਰੋਂ ਮਰਜ਼ੀ ਵੇਖੋ। ਜੀਵਨ ਦੇ ਪੱਖ ਤੋਂ ਬਹੁਤ ਘਾਟਾਂ ਨਜ਼ਰ ਆਉਂਦੀਆਂ ਨੇ, ਜਿੱਧਰ ਨੂੰ ਵੇਖੀਦਾ ਚੰਗੇ ਸਾਰੇ ਨੇ। ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਬਰਸੀ ਤੇ ਧਾਰਨਾ ਪੜ੍ਹੀ ਸੀ, ਸਾਧੂ ਸਭ ਚੰਗੇ ਨੇ, ਮਿਲਣਾ ਨਹੀਂ ਤੇਰੇ ਅਰਗਾ। ਚੰਗੇ ਸਾਰੇ ਨੇ, ਸਤਿਕਾਰਯੋਗ ਨੇ, ਸਭ ਨੂੰ ਨਮਸਕਾਰਾਂ ਨੇ, ਪਰ ਉਹ ਆਪਣੀ ਮਿਸਾਲ ਆਪ ਸਨ। ਸੱਤ ਸੱਤ ਘੰਟੇ ਚੌਂਕੜਾ ਮਾਰ ਕੇ ਬੈਠੇ ਰਹਿਣਾ, ਸਾਥੋਂ ਸੱਤ ਮਿੰਟ ਨਹੀਂ ਬੈਠਾ ਜਾਂਦਾ, ਸੱਤ ਮਿੰਟ, ਸੱਤ ਸੱਤ ਘੰਟੇ ਚੌਂਕੜਾ ਮਾਰ ਕੇ ਬਹਿਣਾ ਕੋਈ ਸੌਖੀ ਜੀ ਗੱਲ ਨਹੀਂ। ਤੇ ਗੁਰਮੁਖੋ ਢੰਗ ਨਿਰਾਲਾ ਆ ਜਾਣਾ, ਕਿਸੇ ਨੇ ਆ ਕੇ ਕਹਿਣਾ ਬਾਬਾ ਜੀ ਸ਼ਰਾਬੀ ਹੈ ਜੀ ਕੋਈ ਕਿਰਪਾ ਕਰੋ, ਤੇ ਆਂਦੇ ਉਹਨੂੰ ਪੁੱਛ ਲੈਣਾ ਭਾ ਲੈਣਾ ਕੋਲ ਕੀ ਕਰਦਾ ਹੁੰਦਾ ਹੈ ਮਹਾਰਾਜ, ਆਹ ਕੰਮ ਕਰਨਾ ਹੁੰਦਾ, ਕਿੱਥੇ ਰਹਿੰਦਾ ਆਹ ਪਿੰਡ, ਅੱਛਾ ਬੱਚੇ ਕਿੰਨੇ ਨੇ, ਇੰਨੇ ਨੇ, ਬਸ ਇੱਧਰ ਨੀ ਉੱਧਰ। ਉਹਨਾਂ ਦਾ ਗੱਲ ਕਰਨ ਦਾ ਢੰਗ ਹੀ ਵੱਖਰਾ ਹੁੰਦਾ ਸੀ। ਆਲੇ ਦੁਆਲੇ ਗੱਲ ਕਰਦਿਆਂ ਕਰਦਿਆਂ ਫਿਰ ਕਹਿਣਾ ਸ਼ਰਾਬ ਪੀ ਲੈਂਦਾ, ਹਾਂ ਮਰਦ ਪੀ ਲੈਂਦਾ, ਛੱਡ ਦੇ ਫਿਰ ਸੱਤ ਵਜਾ। ਉਹ ਪਰਿਵਾਰ ਵਾਲੇ ਸੋਚਦੇ ਹੀ ਰਹਿ ਜਾਂਦੇ ਸੀ, ਘਰ ਵਾਲੀ ਆਉਂਦੀ ਸੀ 25 ਸਾਲ ਹੋ ਗਏ ਇਹਦੇ ਨਾਲ ਵਿਆਹੀ ਨੂੰ, ਮੈਂ ਤਰਲੇ ਕਰ ਕਰ ਮਰ ਗਈ, ਮੇਰੀ ਤੇ ਮੰਨੀ ਨਹੀਂ, ਜਿਹੜਾ ਕੰਮ 25 ਸਾਲਾਂ 'ਚ ਨਹੀਂ ਹੋਇਆ ਉਹ ਇੱਕ ਦਿਨ 'ਚ ਹੋ ਗਿਆ, ਨਾਲੇ ਰੋਜ਼ ਰੋਟੀ ਖਵਾਨੀ ਆ ਬਣਾ ਕੇ, ਹਰ ਰੋਜ਼ ਪ੍ਰਸ਼ਾਦਾ ਛਕਾਨੀ, ਮੇਰੀ ਨਹੀਂ ਮੰਨੀ ਉਹਨਾਂ ਦੀ ਮੰਨ ਲਈ। ਮਾਂ ਹੈਰਾਨ ਹੋ ਜਾਂਦੀ ਹੈ ਵੀ ਮੈਂ ਜਨਮ ਦਿੱਤਾ, ਮੈਂ ਗਿੱਲੇ ਥਾਂ ਤੇ ਪੈਂਦੀ ਰਹੀ, ਇਹਨੂੰ ਸੁੱਕੇ ਥਾਂ ਤੇ ਪਾਇਆ, ਮੈਂ ਗੋਦ 'ਚ ਖੜਾਇਆ, ਮੈਂ ਲਾਡ ਲਡਾਇਆ, ਮੈਂ ਹੱਥੀਂ ਪ੍ਰਸ਼ਾਦਾ ਬਣਾ ਬਣਾ ਛਕਾਇਆ ਤੇ ਮੇਰੀ ਤੇ ਮੰਨੀ ਨਹੀਂ ਆ, ਫੱਟ ਮੰਨ ਲਈ। ਪਿਓ ਆਂਦਾ ਮੈਂ ਕੰਧਾੜੇ ਚੁੱਕੀ ਫਿਰਦਾ ਰਿਹਾ, ਇਹਦੇ ਵਾਸਤੇ ਖੇਤੀ ਕਰਕੇ ਇਹਨੂੰ ਪੜ੍ਹਾਇਆ ਲਿਖਾਇਆ, ਮੇਰੇ ਆਖੇ ਲੱਗਿਆ ਨੀ, ਨਸ਼ਾ ਛੱਡਿਆ ਨੀ, ਇਹਨਾਂ ਨੇ ਆਖਿਆ ਤੇ ਫੱਟ। ਉਹ ਕਿਵੇਂ ਅਸਰ ਕਰ ਗਏ? ਉਹ ਗੁਰੂ ਪਿਆਰਿਓ ਜਿਹਨੂੰ ਧੁਰੋਂ ਥਾਪੜਾ ਮਿਲਿਆ ਹੋਵੇ ਨਾ, ਧੁਰੋਂ ਉਹਦਾ ਹਰ ਬਚਨ ਏਦਾਂ ਹੁੰਦਾ ਜਿਵੇਂ ਅਣੀਆਲਾ ਤੀਰ ਹੋਵੇ। ਸਾਡੇ ਤੇ ਵੀ ਉਹਨਾਂ ਮਹਾਂਪੁਰਸ਼ਾਂ ਨੇ ਇੱਦਾਂ ਹੀ ਕਿਰਪਾ ਕੀਤੀ ਸੀ, ਸਾਡੇ ਰਿਸ਼ਤੇਦਾਰਾਂ ਦੇ ਸਾਡੇ ਸਾਰਿਆਂ ਦੇ ਮੂੰਹ ਅੱਡੇ ਰਹਿ ਗਏ ਸੀ ਵੀ ਹੱਦ ਹੋ ਗਈ, ਇੱਕ ਦਿਨ 'ਚ ਹੀ ਕਿਰਪਾ ਹੋ ਗਈ, ਇੱਕ ਦਿਨ ਵਿੱਚ ਹੀ ਰੰਗ ਚਾੜ ਦਿੱਤਾ ਸਾਰੇ ਪਰਿਵਾਰ ਨੂੰ, ਕਹਿ ਤਾ ਛਕੋ ਅੰਮ੍ਰਿਤ ਛਕ ਲਿਆ। ਇਹ ਹੋ ਕੀ ਗਿਆ? ਉਹਨਾਂ ਦੇ ਬਚਨਾਂ ਵਿੱਚ ਪਾਵਰ ਸੀ। ਜਦੋਂ ਰੱਬ ਦੇ ਪਿਆਰੇ ਬੋਲਦੇ ਨੇ ਨਾ, ਉਹਨਾਂ ਦੇ ਪਿੱਛੇ ਉਹਨਾਂ ਦੀ ਕਮਾਈ ਬੋਲਦੀ ਹੈ। ਖਾਲਸਾ ਜੀ ਅੱਖਰੀ ਗਿਆਨ ਕੁਛ ਨਹੀਂ ਕਰ ਸਕਦਾ, ਕਿਤਾਬਾਂ ਜਿੰਨੀਆਂ ਮਰਜ਼ੀ ਪੜ੍ਹ ਲਓ, ਕਿਤਾਬਾਂ ਵਿੱਚ ਵੀ ਤਾਂ ਗਿਆਨ ਹੈ ਨਾ, ਪਰ ਉਹ ਗਿਆਨ ਨਹੀਂ ਕੁਛ ਕਰ ਸਕਦਾ, ਨਾਲ ਜਦੋਂ ਕਮਾਈ ਰਲ ਜਾਂਦੀ ਹੈ ਫਿਰ ਉਹ ਗਿਆਨ ਕੰਮ ਆ ਜਾਂਦਾ, ਨਹੀਂ ਤੇ ਕੋਰਾ ਹੀ ਹੈ, ਫਿਰ ਨਹੀਂ ਗੱਲ ਬਣਦੀ। ਜਿੰਨਾ ਚਿਰ ਕਮਾਈ ਦੀ ਮੋਹਰ ਨਾ ਲੱਗੇ, ਪੈਸਾ ਮੋਹਰ ਤੋਂ ਬਿਨਾਂ ਨਹੀਂ ਕਿਸੇ ਕੰਮ ਆਉਣਾ, ਕਾਗਜ਼ ਦਾ ਟੁਕੜਾ ਹੀ, ਜਦੋਂ ਉੱਤੇ ਮੋਹਰ ਲੱਗ ਜਾਂਦੀ ਹੈ ਗੱਲ ਫਿਰ ਬਣਦੀ, ਜਦੋਂ ਕਮਾਈ ਹੋਵੇ ਫਿਰ ਆਨੰਦ ਆਉਂਦਾ। ਜੀਵਨ ਜੀਵਨ ਦਾ ਅਸਰ ਪੈਂਦਾ, ਜੀਵਨ ਵਾਲੇ ਹੀ ਕਿਸੇ ਦਾ ਜੀਵਨ ਬਣਾ ਸਕਦੇ ਨੇ, ਰੰਗੇ ਹੋਏ ਕਿਸੇ ਨੂੰ ਰੰਗ ਚਾੜ ਸਕਦੇ ਨੇ। ਸੋ ਸਤਸੰਗ ਜੀ ਧਿਆਨ ਦੇਣਾ, ਉਹ ਵਚਨ ਉਹਨਾਂ ਮਹਾਂਪੁਰਖਾਂ ਦਾ ਕਾਟ ਕਰ ਗਿਆ, ਇਸੇ ਕਰਕੇ ਤੇ ਆਖਿਆ ਜਹਿ ਕੀਰਤਨ ਤੇਰਾ ਸਾਧੂ ਗਾਵੇ ਤਹਿ ਮੇਰਾ ਮਨ ਲਾਗੇ। ਅਕਾਲ ਪੁਰਖ ਵਾਹਿਗੁਰੂ ਉਹ ਕਹਿੰਦਾ ਮੇਰਾ ਮਨ ਤੇ ਲੱਗਦਾ ਉੱਥੇ ਜਿੱਥੇ ਕੀਰਤਨ ਗਾਵੇ ਤੇ ਗਾਵੇ ਸਾਧੂ। ਗੁਰਮੁਖੋ ਭਾਵੇਂ ਉਹ ਧਾਰਨਾ ਪੜ੍ਹੇ, ਭਾਵੇਂ ਉਹ ਰਾਗ ਗਾਏ, ਭਾਵੇਂ ਉਹ ਕਥਾ ਕਰਕੇ ਸਮਝਾਏ, ਤੇ ਭਾਵੇਂ ਉਹ ਸਰੰਗੀ ਫੜ ਕੇ ਵਾਰਾਂ ਪਿਆ ਗਾਏ, ਭਾਵੇਂ ਉਹ ਕਵਿਤਾ ਗਾਏ, ਪਰ ਹਾਂ ਉਹ ਸਾਧੂ ਹੋਵੇ ਨਾਲ। ਜੇ ਸਾਧੂ ਹੋਏਗਾ, ਜਿੱਥੇ ਸਾਧੂ ਕੀਰਤਨ ਕਰੇਗਾ, ਕਹਿੰਦੇ ਉੱਥੇ ਮੇਰਾ ਮਨ ਲੱਗ ਜਾਂਦਾ। ਇਹ ਨਹੀਂ ਲਿਖਿਆ ਜਿੱਥੇ ਕੋਈ ਰਾਗੀ ਹੋਈ ਕੀਰਤਨ ਕਰੇ, ਕਥਾ ਵਾਚਕ ਨਹੀਂ। ਰਾਗੀ ਹੋਵੇ ਨਾਲ ਉਹ ਸਾਧੂ ਵੀ ਹੋਵੇ, ਉੱਥੇ ਫਿਰ ਮੇਰਾ ਮਨ ਲੱਗਦਾ।
ਹਰ ਜਸ ਗਾਉਂਦੇ ਨੇ ਸੰਤ ਜਿੱਥੇ ਪਿਆਰੇ, ਉੱਥੇ ਮੇਰਾ ਮਨ ਲੱਗਦਾ। ਹਰ ਜਸ ਗਾਉਂਦੇ ਨੇ ਸੰਤ ਜਿੱਥੇ ਪਿਆਰੇ, ਉੱਥੇ ਮੇਰਾ ਮਨ ਲੱਗਦਾ। ਮਨ ਲੱਗਦਾ ਹਰ ਜਸ ਗਾਉਂਦੇ ਨੇ ਜਿੱਥੇ ਪਿਆਰੇ, ਉੱਥੇ ਮੇਰਾ ਮਨ ਲੱਗਦਾ। ਉੱਥੇ ਮੇਰਾ ਵੀ ਮਨ ਲੱਗਦਾ, ਉੱਥੇ ਮੇਰਾ ਜੀ ਮਨ ਲੱਗਦਾ। ਜਿੱਥੇ ਪਿਆਰ
ਕੀਰਤਨ ਤੇਰਾ ਸਾਧੂ ਗਾਵੈ, ਤਹ ਮੇਰਾ ਮਨ ਲੱਗੈ। ਜਿੱਥੇ ਰੱਬ ਦੇ ਪਿਆਰੇ ਕੀਰਤਨ ਕਰਦੇ ਨੇ ਉੱਥੇ ਮਨ ਲੱਗਦਾ। ਉਸ ਅਕਾਲ ਪੁਰਖ ਦਾ ਉੱਥੇ ਆ ਕੇ ਮਨ ਲੱਗਦਾ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਵਸਦਾ ਉਹ ਸੰਗਤਾਂ ਵਿੱਚ। ਪਰ ਜਿੱਥੇ ਰੱਬ ਦੇ ਪਿਆਰੇ ਹੋਣ ਉਹ ਬਚਨ ਕਰਦੇ ਨੇ, ਉਹਨਾਂ ਦੀ ਗੱਲ ਵਿੱਚ ਵਜਨ ਹੁੰਦਾ, ਅਸਰ ਹੁੰਦਾ। ਖਾਲੀ ਗੱਡਾ ਲੰਘ ਜਾ ਲੀਹ ਨਹੀਂ ਪੈਂਦੀ, ਲੀਹ ਉਦੋਂ ਪੈਂਦੀ ਜਦੋਂ ਭਰਿਆ ਹੋਇਆ ਲੰਘੇ। ਅਸਰ ਉਦੋਂ ਹੁੰਦਾ ਜਦੋਂ ਕਮਾਈ ਹੋਵੇ। ਸੰਤਾਂ ਕੋਲ ਰਹਿੰਦਾ ਰਹਿੰਦਾ ਇੱਕ ਪ੍ਰੇਮੀ ਆਂਦਾ, ਬਾਬਾ ਜੀ ਛੁੱਟੀ ਦਿਓ। ਅਖੇ ਕਾਹਦੇ ਵਾਸਤੇ? ਆਂਦਾ ਬਾਬਾ ਜੀ ਉਹ ਸਾਡੇ ਨਾ ਇੱਕ ਗਵਾਂਢੀ ਨੇ ਸਾਡੀਆਂ ਟਾਲੀਆਂ ਲੈ ਗਏ ਨੇ ਵੱਢ ਕੇ, ਟਾਲੀਆਂ ਛੇਤੀ ਛੁੱਟੀ ਦਿਓ, ਉਹਨਾਂ ਨਾਲ ਦੋ ਹੱਥ ਕਰਨੇ ਨੇ ਜਾ ਕੇ। ਸੰਤ ਕਹਿੰਦੇ ਬੜਾ ਗਰਮ ਹੋਇਆ, ਇੱਕਦਮ ਕਾਲਾ ਪੈ ਗਿਆ। ਬਾਬਾ ਜੀ ਛੇਤੀ ਕਰੋ। ਉਹ ਆਂਦੇ 20 ਸਾਲ ਹੋ ਗਿਆ, 20 ਸਾਲ ਹੋ ਗਏ ਨੇ ਤੈਨੂੰ ਮੇਰੇ ਨਾਲ ਰਹਿੰਦੇ ਨੂੰ, ਅਜੇ ਤੂੰ ਟਾਲੀਆਂ 'ਚ ਹੀ ਫਸਿਆ, ਅਜੇ ਨਿਕਲ ਨਹੀਂ ਸਕਿਆ। ਛੱਡ ਦਿੱਤਾ ਤੇ ਛੱਡ ਦਿੱਤਾ, ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾਹੀ ਤੂੰ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਉਪਾਗ। ਜੇ ਵਿਰਾਗੀ ਬਣ ਗਿਆ ਤਾਂ ਫਿਰ ਕਾਹਦਾ ਬੰਧਨ, ਫਿਰ ਮੋਹ ਤੋਂ ਆਜ਼ਾਦ ਹੋ ਜਾ। ਪਰ ਕਹਿੰਦੇ ਨੇ ਪੰਕਜ ਮੋਹ ਪਗ ਨਹੀਂ ਚੱਲ, ਹਮ ਦੇਖਾ ਤਹਿ ਡੂਬੀ ਅਲੇ। ਮੋਹ ਦਾ ਜਿਹੜਾ ਚਿੱਕੜ ਹੈ ਇਹਦੇ ਵਿੱਚ ਫਸ ਫਸ ਕੇ ਸੰਸਾਰ ਡੁੱਬ ਰਿਹਾ, ਇਹਦੇ ਵਿੱਚੋਂ ਨਿਕਲਣਾ ਬੜਾ ਔਖਾ ਹੈ। ਤੇ ਮਾਂ ਦੀਆਂ ਅੱਖਾਂ ਨੇ ਪਛਾਣ ਲਿਆ, ਫਿਰ ਬਹੁਤੇ ਤਰਲੇ ਕਰ ਕਰਕੇ ਘਰ ਲੈ ਕੇ ਗਏ। ਉੱਥੇ ਫਿਰ ਕਈ ਸਾਲ ਲਗਾਤਾਰ ਸਾਲ ਪਿੱਛੋਂ ਦੀਵਾਨ ਦੇਣੇ, ਸੰਗਤ ਨੇ ਕਹਿਣਾ, ਫਿਰ ਸੰਗਤ ਵਾਂਗੂ ਜਾਂਦੇ ਸੀ, ਕੋਈ ਆਪਣੇ ਘਰ ਵਾਂਗੂ ਨਹੀਂ, ਪਰਿਵਾਰ ਵਾਸਤੇ ਨਹੀਂ, ਸਿਰਫ ਸੰਗਤ ਦਾ ਪ੍ਰੇਮ ਵੇਖ ਕੇ ਸੰਗਤ ਨਾਲ ਹੀ ਪ੍ਰੇਮ ਬਹੁਤਾ ਸੀ। ਨਿਰਲੇਪ ਸਨ ਮੋਹ ਤੋਂ, ਉੱਚੇ ਸੀ, ਨਹੀਂ ਤੇ ਸੰਸਾਰ ਦਾ ਹਾਲ ਕੈਸਾ। ਸਤਿਗੁਰੂ ਗੁਰੂ ਅਰਜਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਰਹਿਰਾਸ ਸਾਹਿਬ ਆਪਾਂ ਰੋਜ਼ ਪੜ੍ਹਦੇ, ਆਸਾ ਰਾਗ ਵਿੱਚ ਬਚਨ ਉਚਾਰਨ ਕਰਦੇ ਨੇ। ਤਿਤ ਸਰ ਵਰੜਾ ਭਈ ਲੈ ਨਿਵਾਸਾ, ਪਾਣੀ ਪਾਵਕ ਤਨਹਿ ਕੀਆ, ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀ ਅਲੇ, ਉਹ ਤਾਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ, ਉਹ ਤਾਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ, ਚਿੱਕੜ ਵਿੱਚ ਫਸ ਗਏ, ਉਹਦੇ ਚਿੱਕੜ ਵਿੱਚ ਫਸ ਗਏ, ਉਹਦੇ ਚਿੱਕੜ ਵਿੱਚ ਫਸ ਗਏ, ਬੋਲੋ ਉਹਦੇ ਚਿੱਕੜ ਵਿੱਚ ਫਸ ਗਏ, ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ, ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ, ਤਿਆਗਣਾ ਇਹ ਸਾਡੇ ਵੱਸ ਦੀ ਗੱਲ ਨਹੀਂ। ਮੋਹ ਜਨਮ ਲੈ ਲੈਂਦਾ, ਅੰਦਰ ਸਰੀਰ ਨੇ ਜਨਮ ਲਿਆ, ਫਿਰ ਕਾਮ ਅੰਦਰ ਜਨਮ ਲੈਂਦਾ, ਕ੍ਰੋਧ ਜਨਮ ਲੈਂਦਾ, ਲੋਭ ਮੋਹ, ਫਿਰ ਹੰਕਾਰ ਜਨਮ ਲੈ ਲੈਂਦਾ, ਈਰਖਾ ਜਨਮ ਲੈ ਲੈਂਦੀ ਹੈ, ਵਿਕਾਰ ਜਨਮ ਲੈ ਲੈਂਦੇ ਨੇ। ਅਰਦਾਸ ਕਰਨੀ ਚਾਹੀਦੀ ਸੱਚੇ ਪਾਤਸ਼ਾਹ ਸਾਡੇ ਅੰਦਰ ਗੁਰਮਤਿ ਵੀ ਜਨਮ ਲੈ ਲਵੇ, ਸਤਿਗੁਰ ਕੇ ਜਨਮੇ ਗਬਨ ਮਟਾਇਆ, ਸਤਿਗੁਰ ਦੇ ਘਰ ਵਿੱਚ ਜਨਮ ਹੋ ਜਾਵੇ, ਗੁਰਮਤ ਅੰਦਰ ਜਨਮ ਲੈ ਲਵੇ। ਸਤਸੰਗਤ ਮੋਹ ਜੇ ਇਹਨੂੰ ਚੰਗੇ ਪਾਸੇ ਲਾ ਦਿਓ ਬਾਣੀ ਨਾਲ ਸੇਵਾ ਸਿਮਰਨ ਨਾਲ, ਉਹੀ ਮੋਹ ਤਾਰ ਦੇਗਾ ਤੇ ਪਰਿਵਾਰ ਨਾਲ ਕੀਤਾ ਮੋਹ ਮਾਰ ਦੇਗਾ। ਰਹਿਣਾ ਪਰਿਵਾਰ ਵਿੱਚ ਹੀ ਇਹ ਮੋਹ ਸਤਿਗੁਰ ਨਾਲ ਹੋਵੇ ਤੇ ਇੰਨਾ ਮੋਹ ਅਸੀਂ ਆਪਣੇ ਬੱਚਿਆਂ ਨਾਲ ਕਰਨੇ ਆ। ਮਾੜਾ ਜਿਹਾ ਕੋਈ ਝਿੜਕੇ ਤੇ ਜੀ ਕਰਦਾ ਇਹਨੂੰ ਗੋਲੀ ਮਾਰ ਦਈਏ, ਮਾੜਾ ਜਿਹਾ ਕੁਝ ਕੋਈ ਕੁਝ ਕਵੇ ਤੇ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਏ, ਸਾਨੂੰ ਚੰਗਾ ਨਹੀਂ ਲੱਗਦਾ। ਇੰਨਾ ਮੋਹ ਸਾਡਾ ਸਾਡੇ ਗੁਰੂ ਨਾਲ ਵੀ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੋਈ ਕਰ ਕਿਵੇਂ ਜਾਏ। ਆਖੋ ਸਤਨਾ, ਅਸੀਂ ਤੇ ਵੱਟ ਆਪਣੀ ਕੋਈ ਮਾੜੀ ਜੀ ਇੱਧਰ ਉੱਧਰ ਕਰ ਦੇਵੇ ਜ਼ਿਮੀਂਦਾਰ, ਉੱਥੇ ਫਿਰ ਵੇਖੋ ਕਤਲਾਂ ਤੱਕ ਵੀ ਗੱਲ ਚਲੇ ਜਾਂਦੀ ਹੈ। ਪਰ ਇੰਨਾ ਮੋਹ ਸਾਡਾ ਸਾਡੇ ਗੁਰੂ ਨਾਲ ਹੋਵੇ, ਵਾਸ਼ਨਾ ਕਾਮ ਕਾਮਨਾ ਨਾਮ ਜਪਣ ਦੀ ਹੋਵੇ, ਨਹੀਂ ਤੇ ਹੇ ਕੰਮ ਨਰਕ ਵਿਸਰਾਮੰ ਬਹੁ ਜੋਨੀ ਪ੍ਰਭਾਵਣ ਹੈ। ਇਹ ਕਾਮ ਵਿੱਚ ਫਸ ਕੇ ਤੇ ਕਹਿੰਦੇ ਨਰਕਾਂ ਦਾ ਰਾਹ ਹੈ, ਬਸ ਨਰਕਾਂ ਦਾ ਦੁਆਰ ਹੈ ਵਾਸ਼ਨਾ। ਜਿੰਨਾ ਮਰਜ਼ੀ ਵਧਾਈ ਜਾਓ ਇਹ ਵੱਧਦਾ ਜਾਏਗਾ, ਮਰ ਦੀ ਕਿਰਪਾ ਹੋ ਜਾਏ ਘਟਾਉਣ ਵਾਲੇ ਵੀ ਉਹ ਘਟਾ ਵੀ ਲੈਂਦੇ। ਤੇ ਸਤਸੰਗ ਜੀ ਕਾਮਨਾ ਨਾਮ ਜਪਣ ਦੀ ਹੋਵੇ, ਲੋਭ ਨਾਮ ਰੂਪੀ ਧਨ ਇਕੱਠਾ ਕਰਨ ਦਾ ਹੋਵੇ, ਦੁਨਿਆਵੀ ਧਨ ਨਹੀਂ ਨਾਮ ਦਾ ਖਜ਼ਾਨਾ। ਤੇ ਸਤਸੰਗ ਜੀ ਮੋਹ ਗੁਰੂ ਨਾਲ ਹੋਵੇ, ਕ੍ਰੋਧ ਆਪਣੇ ਆਪ ਤੇ ਕਰੀਏ ਲੋਕਾਂ ਤੇ ਨਹੀਂ। ਕ੍ਰੋਧ ਪੁੱਛੀਏ ਆਪਣੇ ਸਰੀਰ ਨੂੰ, ਇਹ ਸਰੀਰ ਆ ਮੇਰਿਆ, ਇਸ ਜਗ ਮਹਿ ਆਏ ਕਿਆ ਕਿਆ ਤੁਧ ਕਰਮ ਕਮਾਇਆ, ਉਹੀ ਕ੍ਰੋਧ ਤਾਰ ਦੇਗਾ, ਦੁਨੀਆਂ ਤੇ ਕੀਤਾ ਕ੍ਰੋਧ ਮਾਰ ਦੇਗਾ। ਪੰਜਵਾਂ ਮਾਨ ਹੰਕਾਰ, ਮਾਨ ਆਪਣੇ ਆਪ ਤੇ ਕੀਤਾ ਮਾਰ ਦਿੰਦਾ, ਆਪਣੇ ਗੁਰੂ ਤੇ ਕੀਤਾ ਮਾਨ ਤਾਰ ਦਿੰਦਾ। ਮਾਨ ਕਰਨਾ ਆਪਣੇ ਗੁਰੂ ਮਹਾਂਪੁਰਖਾਂ ਤੇ ਕਰੀਏ, ਆਪਣੇ ਆਪ ਤੇ ਮਾਨ ਨਾ ਕਰੀਏ, ਉਹਨਾਂ ਦੇ ਵਡੱਪਣ ਨਾਲ ਹੀ ਅਸੀਂ ਵੱਡੇ ਹਾਂ। ਤੇ ਸਤਸੰਗ ਜੀ ਆਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੋ ਇਸ ਮਹੀਨੇ ਚ ਸਾਡੇ ਤੇ ਬਖਸ਼ਿਸ਼ ਕਰ ਰਹੇ ਨੇ। ਜੇਠ ਦਾ ਮਹੀਨਾ ਜਿਹੜਾ ਇਹ ਬੜਾ ਤਪਾਉਂਦਾ ਹੈ, ਜੇਠ ਦਾ ਤੇ ਹਾੜ ਦਾ ਮਹੀਨਾ, ਬੜੀ ਗਰਮੀ ਹੁੰਦੀ। ਅਸੀਂ ਹਾੜ ਕਹਿੰਦੇ ਹਾਂ, ਸੱਚੇ ਪਾਤਸ਼ਾਹ ਨੇ ਅਸਾੜ ਸ਼ਬਦ ਵਰਤਿਆ, ਐੜਾ ਲਾਇਆ ਅੱਗੇ ਅਸਾੜ। ਇਹ ਬੜਾ ਤਪਦਾ ਹੈ ਹਾੜ ਦਾ ਮਹੀਨਾ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਉਂਦੇ ਨੇ, ਗੁਰਸਿੱਖੋ ਇਹ ਹਾੜ ਤੁਹਾਨੂੰ ਤਪਾ ਨਹੀਂ ਸਕੇਗਾ। ਦੋ ਤਰ੍ਹਾਂ ਦੀ ਗਰਮੀ ਹੈ, ਇੱਕ ਜਿਹੜੀ ਸਰੀਰ ਨੂੰ ਲੱਗਦੀ ਹੈ, ਇੱਕ ਜਿਹੜੀ ਅੰਦਰ ਹੈ। ਜਿਹੜੀ ਸਰੀਰ ਨੂੰ ਗਰਮੀ ਲੱਗਦੀ ਹੈ ਇਹਦਾ ਤੇ ਪ੍ਰਬੰਧ ਅਸੀਂ ਕਰ ਲਾਂਗੇ, ਪੱਖੇ ਲਾ ਲਾਂਗੇ, ਕੂਲਰ ਲਾ ਲਾਂਗੇ, ਏਸੀ ਲਾ ਲਾਂਗੇ, ਪਰ ਜਿਹੜੀ ਅੰਦਰਲੀ ਤਪਸ਼ ਹੈ ਉਹ ਕਿਵੇਂ ਖਤਮ ਹੁੰਦੀ ਹੈ? ਅੰਦਰ ਦੀ ਸਾਡੀ ਗਰਮੀ, ਸਰੀਰ ਠੰਡਾ ਹੋਣ ਨਾਲ ਮਨ ਠੰਡਾ ਨਹੀਂ ਹੁੰਦਾ। ਕਈ ਖੇਤਾਂ ਵਿੱਚ ਪਏ ਖੇਤ ਹਲ ਵਾਹੁਣ ਵਾਲੇ, ਸਾਰਾ ਸਿਰ ਸਾਰਾ ਦਿਨ ਕਹੀਆਂ ਚਲਾਉਣ ਵਾਲੇ, ਉਹ ਦਰਖਤ ਦੀ ਛਾਵੇਂ ਬਹਿ ਕੇ ਘਰ ਵਾਲੀ ਰੋਟੀ ਲੈ ਕੇ ਜਾਏ ਤੇ ਖੁਸ਼ ਹੋ ਕੇ ਖਾ ਲੈਂਦੇ ਨੇ, ਤੇ ਕਈ ਏਸੀਆਂ ਚ ਬੈਠੇ ਵੀ ਥਾਲੀਆਂ ਵਗਾ ਵਗਾ ਮਾਰਦੇ ਨੇ, ਅੰਦਰੋਂ ਗਰਮ ਨੇ, ਅੰਦਰੋਂ ਤਪੇ ਹੋਏ। ਕੂਲਰਾਂ ਥੱਲੇ ਬੈਠੇ ਵੀ ਉੱਥੇ ਵੀ ਕੋਈ ਸ਼ਾਂਤੀ ਨਹੀਂ, ਤਪ ਰਹੇ ਨੇ ਹਿਰਦੇ, ਤਪ ਰਹੇ ਅੰਦਰੋਂ, ਭੁੱਜ ਰਹੇ ਆ ਭੱਠੀ ਚ ਜਿਵੇਂ ਦਾਣੇ ਭੁੱਜਦੇ ਨੇ, ਏਦਾਂ ਮਨ ਭੁੱਜਦੇ ਨੇ ਸਾਡੇ। ਫਿਰ ਸੱਚੇ ਪਾਤਸ਼ਾਹ ਠੰਡੇ ਕਿਵੇਂ ਹੋਵਾਂਗੇ? ਗੁਰਦੁਆਰੇ ਜਾ ਕੇ, ਗੁਰਦੁਆਰੇ ਤੇ ਜਾਣਾ, ਮੰਦਰ ਮਸੀਤੀ ਭੱਜ ਭੱਜ ਵੜਦਾ, ਕਦੇ ਆਪਣੇ ਅੰਦਰ ਤੋਂ ਵੜਿਆ ਹੀ ਨਹੀਂ। ਹੁਣ ਗੁਰਦੁਆਰੇ ਠੰਡ ਲੈਣ ਜਾਂਦੇ ਆ, ਅੱਗੇ ਪ੍ਰਧਾਨ ਕਮੇਟੀ ਜੁੰਡ ਮਜੁੰਡੀ ਹੋਈ ਹੁੰਦੀ, ਕੀ ਕਰੀਏ ਫਿਰ, ਕਿੱਧਰ ਨੂੰ ਜਾਈਏ? ਗੁਰਦੁਆਰੇ ਤੇ ਸ਼ਾਂਤੀ ਲੱਭਣ ਗਏ ਸਾਂ, ਗੁਰਦੁਆਰੇ ਤੇ ਠੰਡ ਲੈਣ ਗਏ ਸਾਂ, ਅੱਗੇ ਵੀ ਝਗੜੇ ਹੋ ਰਹੇ ਨੇ, ਮਾਇਆ ਦੇ ਝਗੜੇ ਗੁਰਦੁਆਰਿਆਂ ਚ ਨੇ, ਪ੍ਰਧਾਨਗੀਆਂ ਦੇ ਝਗੜੇ ਗੁਰਦੁਆਰਿਆਂ ਚ ਨੇ, ਉੱਥੇ ਵੀ ਲੜਾਈਆਂ ਤੇ ਹੋ ਰਹੀਆਂ ਨੇ, ਫਿਰ ਕੀ ਕਰੀਏ, ਕਿੱਥੇ ਜਾਈਏ? ਗੁਰਦੁਆਰੇ ਜਾਣਾ ਹੈ, ਪਰ ਜ਼ਰੂਰੀ ਨਹੀਂ ਵੀ ਗੁਰਦੁਆਰੇ ਜਾ ਕੇ ਸਾਨੂੰ ਸ਼ਾਂਤੀ ਆਏ, ਜ਼ਰੂਰੀ ਨਹੀਂ ਜਿਹੜੇ ਗੁਰਦੁਆਰੇ ਦੇ ਵਿੱਚ ਰਹਿਣ ਵਾਲੇ ਨੇ ਉਹ ਸ਼ਾਂਤ ਹੋਣਗੇ। ਕਈ ਵਾਰੀ ਨੇੜੇ ਰਹਿਣ ਵਾਲੇ ਜਿਹੜੇ ਨੇ ਪੱਥਰ ਵਾਂਗੂ ਸੁੱਕੇ ਹੀ ਰਹਿ ਜਾਂਦੇ ਨੇ, ਦੂਰ ਰਹਿਣ ਵਾਲੇ ਲੂਣ ਦੇ ਦਲੇ ਵਾਂਗੂ ਖੁਰ ਜਾਂਦੇ ਨੇ ਬੜੀ ਛੇਤੀ। ਕਈ 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 ਸਾਲ ਲਾ ਕੇ ਉਹ ਜਦੋਂ ਪੱਥਰ ਨੂੰ ਕੱਢਿਆ ਤੇ ਸੁੱਕਾ ਹੀ। ਅੱਠ ਸੱਠ ਤੀਰਥ ਨਹਾ ਕੇ ਤੂੰਬੜੀ ਅਜੇ ਵੀ ਰਹਿ ਗਈ ਕੌੜੀ। ਭਗਤ ਕਬੀਰ ਜੀ ਨੂੰ ਆਉਂਦੇ ਨੇ ਜਾਂਦੇ ਜਾਂਦੇ, ਭਗਤ ਕਹਿੰਦੇ ਗੰਗਾ ਤੇ ਚੱਲਿਆ ਨਹਾਉਣ ਤੀਰਥਾਂ ਦੇ। ਭਗਤ ਜੀ ਆਉਂਦੇ ਨੇ ਕੀ ਹੋਏਗਾ ਫਿਰ ਤੀਰਥਾਂ ਤੇ ਜਾ ਕੇ? ਕਹਿੰਦੇ ਜੀ ਜੇ ਤੀਰਥਾਂ ਤੇ ਜਾਵਾਂਗੇ ਤੇ ਮਨ ਨਿਰਮਲ ਹੋ ਜਾਏਗਾ। ਭਗਤ ਜੀ ਕਹਿੰਦੇ ਨੇ ਕੁੜਿੱਤਣ ਚਲੀ ਜਾਏਗੀ ਅੰਦਰਲੀ ਈਰਖਾ? ਕਹਿੰਦੇ ਚਲੀ ਜਾਏਗੀ। ਕਹਿੰਦੇ ਆਹ ਲੈ ਜਾਓ ਮੇਰੀ ਤੂੰਬੜੀ, ਇਹਨੂੰ ਇਸ਼ਨਾਨ ਕਰਾ ਲਿਓ। ਤੂੰਬੜੀ ਕਹਿੰਦੇ ਕੌੜੀ ਹੁੰਦੀ ਹੈ ਬੜੀ, ਉਹ ਲੈ ਗਏ। ਹਰੇਕ ਜਿੱਥੇ ਇਸ਼ਨਾਨ ਕਰਿਆ ਕਰਨ ਉੱਥੇ ਉਹਦਾ ਵੀ, ਉਹਦੀ ਤੂੰਬੀ ਦਾ ਵੀ ਇਸ਼ਨਾਨ ਕਰਾਇਆ ਗਿਆ। ਇਸ਼ਨਾਨ ਕਰਾਉਂਦੇ 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 ਜਦੋਂ ਮੁੜ ਕੇ ਆਏ ਤੇ ਭਗਤ ਜੀ ਨੇ ਕੀ ਕੀਤਾ, ਉਹ ਤੂੰਬੜੀ ਨੂੰ ਭੰਨ ਕੇ ਥੋੜ੍ਹੀ ਥੋੜ੍ਹੀ ਸਾਰਿਆਂ ਨੂੰ ਪ੍ਰਸ਼ਾਦੇ ਨਾਲ ਦੇ ਦਿੱਤੀ। ਕਹਿੰਦੇ ਛੱਕ ਜਾਓ। ਉਹ ਜਦੋਂ ਲੱਗੇ ਛੱਕਣ ਤੇ ਉਹ ਕੌੜੀ ਬੜੀ ਹੈ, ਕਹਿੰਦੇ ਬੜੀ ਕੌੜੀ ਆ। ਕਹਿੰਦੇ ਇਹਦਾ ਕੁੜਿੱਤਣਪਣ ਤੇ ਗਿਆ ਨਾ, ਤੁਹਾਡੇ ਅੰਦਰਲੀ ਕੜਵਾਹਟ ਨਿਕਲ ਜਾਏਗੀ। ਨਹੀਂ ਨਹੀਂ, ਕਈ ਤੂੰਬੀ ਵਰਗੀ ਨੇ ਜਿਹੜੇ ਜਿੰਨਾ ਮਰਜ਼ੀ ਤੀਰਥਾਂ ਤੇ ਨਹਾਈ ਜਾਣ, ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ। ਜਿੰਨੇ ਮਰਜ਼ੀ ਗੁਰਦੁਆਰਿਆਂ ਤੇ ਜਾਈ ਜਾਣ ਗੁਰਦੁਆਰਿਆਂ 'ਚ, ਉਹਨਾਂ ਉੱਤੇ ਕੋਈ ਅਸਰ ਨਹੀਂ ਹੁੰਦਾ। ਆਮ ਕਰਕੇ ਆਖ ਦਿੰਦੇ ਹਾਂ ਪੱਥਰ ਤੇ ਬੂੰਦ ਪਈ ਨਾ ਪਈ, ਪਰ ਗੁਰਮੁਖੋ ਪੱਥਰ ਤੇ ਵੀ ਬੂੰਦ ਪੈ ਜਾਂਦੀ ਹੈ। ਪੱਥਰ ਤੇ ਲਗਾਤਾਰ ਜੇ ਪਾਣੀ ਦੀ ਬੂੰਦ ਇੱਕ ਪੱਥਰ ਉੱਤੇ ਡਿੱਗਦੀ ਰਹੇ ਡਿੱਗਦੀ ਰਹੇ ਡਿੱਗਦੀ ਰਹੇ, ਤੁਸੀਂ ਵੇਖੋਗੇ ਸਾਲ ਡੇਢ ਦੋ ਸਾਲਾਂ ਦੇ ਵਿੱਚ ਉੱਥੇ ਇੱਕ ਨਿਸ਼ਾਨ ਪੈ ਜਾਏਗਾ। ਨਲਕਿਆਂ ਦੇ ਥੱਲੇ ਤੁਸੀਂ ਵੇਖਿਓ ਕਈ ਵਾਰੀ, ਜਿਹੜੇ ਨਲਕੇ ਆਮ ਸੜਕਾਂ ਤੇ ਲੱਗੇ ਨੇ ਥੱਲੇ ਇੱਟ ਜਾਂ ਪੱਥਰ ਕੋਈ ਰੱਖਿਆ ਹੋਵੇ, ਉਹ ਪੱਥਰ ਉੱਤੇ ਵੀ ਉਹ ਬੂੰਦ ਦਾ ਨਿਸ਼ਾਨ ਪੈ ਜਾਂਦਾ। ਇਸੇ ਕਰਕੇ ਸੰਗਤ ਕਰਨੀ ਬੜੀ ਜ਼ਰੂਰੀ ਹੈ। ਸੰਗਤ ਕਰਦੇ ਰਹੋ ਕਰਦੇ ਰਹੋ ਕਰਦੇ ਰਹੋ ਕਰਦੇ ਰਹੋ। ਪੱਥਰ ਜਿਨ੍ਹਾਂ ਦੇ ਅੰਦਰ ਦਿਲ ਨਹੀਂ ਪੱਥਰ ਹੀ ਨੇ, ਉਹਨਾਂ ਪੱਥਰਾਂ ਉੱਤੇ ਵੀ ਅਸਰ ਜ਼ਰੂਰ ਹੋ ਜਾਏਗਾ। ਆਖੋ ਸਤਨਾਮ। ਪਰ ਇੱਕਦਮ ਨਹੀਂ ਗੱਲ ਬਣਦੀ, ਇੱਕਦਮ ਅੰਦਰਲੀ ਕੁੜਿੱਤਣ ਨਹੀਂ ਜਾਂਦੀ। ਅੰਦਰ ਈਰਖਾ ਦੇ ਭਰੇ ਪਏ ਆ, ਅੰਦਰ ਹੰਕਾਰ ਨਾਲ ਭਰੇ ਪਏ ਆ, ਪਰ ਸਤਿਗੁਰ ਦੀ ਮਿਹਰ ਹੋਵੇ ਤੇ ਗੱਲ ਬਣੇਗੀ। ਹੜ੍ਹ ਦਾ ਮਹੀਨਾ ਉਹਨਾਂ ਨੂੰ ਤਪਾ ਨਹੀਂ ਸਕਦਾ ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਹੈ। ਪਹਿਲੀ ਪੰਕਤੀ ਹੈ, ਅਸਾੜ ਤਪੰਦਾ ਤਿਸ ਲੱਗੇ ਹਰ ਨਾ ਹੋ ਨਾ ਜਿੰਨਾ ਪਾਸ। ਤੇ ਲਾਸਟ ਪੰਕਤੀ ਹੈ, ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ। ਇਹ ਲਾਸਟ ਪੰਕਤੀ ਵੀ ਜਿਹਦੇ ਅੰਦਰ ਵਾਹਿਗੁਰੂ ਦੇ ਨੇ ਨਿਵਾਸ ਰੱਖ ਲਿਆ ਆਪਣਾ, ਜਿਹਨੇ ਆਪਣੇ ਹਿਰਦੇ ਚ ਵਾਹਿਗੁਰੂ ਦੇ ਨਾਮ ਨੂੰ ਪਰੋ ਲਿਆ, ਉਹਨੂੰ ਹੜ੍ਹ ਦਾ ਮਹੀਨਾ ਤਪਾ ਨਹੀਂ ਸਕਦਾ। ਤੇ ਤਪਦੇ ਉਹ ਨੇ ਜਿਸ ਜੀਵ ਰੂਪ ਇਸਤਰੀਆਂ ਕੋਲ ਪਤੀ ਰੂਪ ਨਾ ਹੋ, ਪਤੀ ਪਰਮੇਸ਼ਰ ਜਿਨ੍ਹਾਂ ਕੋਲ ਨਹੀਂ, ਨਾਮ ਜਿਨ੍ਹਾਂ ਕੋਲ ਨਹੀਂ, ਉਹ ਹਮੇਸ਼ਾ ਤਪਦੇ ਰਹਿਣਗੇ। ਉਹ ਸੁੱਖ ਵਿੱਚ ਵੀ ਤੁਸੀਂ ਉਹਨਾਂ ਨੂੰ ਵੇਖੋਗੇ, ਹਰ ਪਾਸੇ ਮਾਇਆ ਵੀ ਬੜੀ ਹੈ, ਪੈਸਾ ਵੀ ਬੜਾ, ਪਰ ਅੰਦਰੋਂ ਉਹ ਧੁਖਦੇ ਰਹਿਣਗੇ, ਤਪਦੇ ਰਹਿਣਗੇ ਹਮੇਸ਼ਾ। ਕਲ ਤਾਤੀ ਠੰਡਾ ਹਰ ਨਾਓ, ਕਹਿੰਦੇ ਕਲਯੁਗ ਤੱਤਾ ਹੈ ਤੇ ਠੰਡਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਤੇ ਉਹ ਨਾਮ ਜੇ ਹਿਰਦੇ ਚ ਵਸ ਜਾਏ ਤੇ ਅੰਦਰ ਠੰਡ ਪੈ ਜਾਏਗੀ, ਅੰਦਰ ਸ਼ਾਂਤੀ ਬਣ ਜਾਏਗੀ, ਅੰਦਰ ਰਸ ਆ ਜਾਏਗਾ। ਆਪ ਜੀ ਮੇਰੇ ਤੋਂ ਪਹਿਲਾਂ ਗਿਆਨੀ ਗੁਰਦੇਵ ਸਿੰਘ ਜੀ ਹੁਣਾਂ ਤੋਂ ਇੱਕ ਬਚਨ ਸੁਣਿਆ ਤੁਸੀਂ ਕਿ ਹਰ ਪਾਸੇ ਗਰਮੀ ਹੀ ਗਰਮੀ ਸੀ, ਜੇਠ ਦਾ ਮਹੀਨਾ ਗਰਮ ਸੀ, ਤਵੀ ਗਰਮ ਸੀ, ਚੰਦੂ ਦਾ ਸੁਭਾਅ ਗਰਮ ਸੀ। ਤੁਸੀਂ ਵੇਖ ਲਓ ਵੀ ਸਾਈ ਮੀਆਂ ਮੀਰ ਇੱਕ ਫਕੀਰ ਸੀ ਉਸ ਟਾਈਮ ਤੇ, ਉਹ ਵੀ ਗਰਮ ਹੋ ਗਿਆ ਸੀ। ਆਖੋ ਸਤਨਾਮ। ਉਹ ਵੀ ਕਹਿੰਦਾ ਸੀ ਵੀ ਮੈਂ ਇੱਟ ਨਾਲ ਇੱਟ ਖੜਕਾ ਦਿਆਂਗਾ ਲਾਹੌਰ ਦੀ, ਹੁਕਮ ਕਰੋ। ਉਹ ਵੀ ਫਕੀਰ ਵੀ ਗਰਮ ਹੋ ਜਾਂਦਾ। ਮਹਾਰਾਜ ਇੱਕ ਵਾਰੀ ਕਹਿ ਦੇ, ਪਰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੇ ਉਹਨਾਂ ਨੇ ਸਾਨੂੰ ਇਹ ਹੜ੍ਹ ਦੇ ਮਹੀਨੇ ਚ ਉਪਦੇਸ਼ ਦਿੱਤਾ ਹੈ, ਅਸੀਂ ਗੁਰੂ ਘਰਾਂ ਚ ਬਾਰਾਂ ਮਾਹਾਂ ਰੋਜ਼ ਸੁਣਨੇ ਆ, ਇਹਦੀ ਵਿਚਾਰ ਸੁਣਨੇ ਆ, ਪਰ ਵਾਸਤਵ ਵਿੱਚ ਸੱਚੇ ਪਾਤਸ਼ਾਹ ਨੇ ਇੱਕ ਇੱਕ ਬਚਨ ਆਪਣੇ ਜੀਵਨ ਵਿੱਚ ਟਾਲਿਆ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਹੀ ਨਹੀਂ ਇਕੱਲਾ ਵੀ ਹੜ੍ਹ ਦਾ ਮਹੀਨਾ ਤਪਦਾ ਹੈ ਉਹਨਾਂ ਵਾਸਤੇ ਜਿਹਨਾਂ ਕੋਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ। ਜੇ ਨਾਮ ਹਿਰਦੇ ਵਿੱਚ ਤੇ ਤੁਹਾਨੂੰ ਇਹ ਮਹੀਨਾ ਤਪਾ ਨਹੀਂ ਸਕਦਾ। ਅੰਦਰਲੀ ਗਰਮੀ ਨਹੀਂ ਹੋਏਗੀ ਤੇ ਸੱਚੇ ਪਾਤਸ਼ਾਹ ਨੇ ਕਰਕੇ ਵੀ ਵਿਖਾਤਾ ਸਭ ਕੁਛ। ਆ ਜੇਠ ਦਾ ਮਹੀਨਾ ਲੰਘ ਰਿਹਾ, ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆ ਦਾ। ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਸ਼ਾਂ ਦਾ ਦਾਸ ਨੇ ਕੀਰਤਨ ਕਰਦਿਆਂ ਇੱਕ ਦੀਵਾਨ ਸੁਣਿਆ। ਬਚਪਨ ਵਿੱਚ ਦੀਵਾਨ ਬੜੇ ਸੁਣੇ ਸੀ, ਮੈਨੂੰ ਉਹਨਾਂ ਦਾ ਯਾਦ ਨਹੀਂ, ਚੇਤਾ ਨਹੀਂ ਵੀ ਉਦੋਂ ਬਚਪਨਾ ਸੀ, ਬਹੁਤਾ ਯਾਦਾਸ਼ਤ ਨਹੀਂ ਇੰਨੀ, ਪਰ ਕਥਾ ਕਰਦੇ ਹੁੰਦੇ ਸੀ। ਬਾਬਾ ਰਣਜੀਤ ਸਿੰਘ ਜੀ ਬੈਠੇ ਨੇ, ਧਾਰਨਾ ਨਾਲ ਪੜ੍ਹਦੇ ਹੁੰਦੇ ਸੀ, ਆਪ ਕਥਾ ਕਰਦੇ ਸੀ। ਧਾਰਨਾ ਬਹੁਤਾ ਉੱਚੀ ਨਹੀਂ ਸੀ ਬੋਲਿਆ ਜਾਂਦਾ, ਡਾਕਟਰ ਮਨਾ ਕਰਦੇ ਸੀ, ਨਾਲ ਕਈ ਵਾਰੀ ਲੱਗ ਪੈਂਦੇ ਸੀ ਬੋਲਣ। ਤੇ ਜੇਠ ਦੇ ਮਹੀਨੇ 'ਚ ਦਸਵੀਂ ਆਈ, ਉਦੋਂ ਮੈਂ ਉੱਥੇ ਸੀ। ਦਸਵੀਂ ਤੇ ਮਹਾਂਪੁਰਸ਼ਾਂ ਨੇ ਦੀਵਾਨ ਲਾਇਆ, ਉਦੋਂ ਉਹਨਾਂ ਨੇ ਆਪ ਕੀਰਤਨ ਕੀਤਾ, ਧਾਰਨਾ ਵੀ ਨਾਲ ਪੜ੍ਹੀਆਂ। ਉਸ ਜੇਠ ਦੇ ਮਹੀਨੇ 'ਚ ਗੁਰੂ ਅਰਜਨ ਦੇ ਮਰਦ ਪ੍ਰਸੰਗ ਸੁਣਾਇਆ ਸੀ ਤੇ ਉਦੋਂ ਫਿਰ ਉਹਨਾਂ ਨੇ ਆ ਧਾਰਨਾ ਪੜ੍ਹੀ ਸੀ। ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆ ਦਾ। ਛੋਟਾ ਜਿਹਾ ਸੀ ਮੈਂ, 12 ਸਾਲ ਦੀ ਉਮਰ ਹੋਣੀ ਹੈ, ਤੇ ਏਦਾਂ ਕੋਲ ਬਹਿ ਕੇ ਇੱਕ ਵਾਰੀ ਉਹਨਾਂ ਨੂੰ ਕੀਰਤਨ ਕਰਦਿਆਂ ਨੂੰ ਸੁਣਿਆ। ਤੇ ਸਾਰਾ ਦੀਵਾਨ ਮੈਨੂੰ ਅਜੇ ਯਾਦ ਹੈ ਚੰਗੀ ਤਰ੍ਹਾਂ। ਉਹ ਦੀਵਾਨ ਮੈਂ ਸੁਣਿਆ ਬੈਠ ਕੇ ਕੋਲ, ਜਦੋਂ ਕੀਰਤਨ ਵੀ ਆਪ ਕਰਦੇ ਸੀ ਤੇ ਕਥਾ ਵੀ ਨਾਲ ਕਰਦੇ ਸੀ। ਉਹਦੇ ਚ ਫਿਰ ਉਹਨਾਂ ਨੇ ਇੱਕ ਹੋਰ ਧਾਰਨਾ ਪੜ੍ਹੀ ਸੀ, ਮੈਂ ਵੀ ਕਈ ਵਾਰੀ ਧਾਰਨਾ ਦੀਵਾਨਾਂ ਚ। ਇੱਕ ਵਾਰ ਜਗਤ ਦੇ ਸਾਈਆਂ ਮੁੱਖੋਂ ਬੋਲ ਹੱਸ ਕੇ, ਇਹ ਸਾਈ ਮੀਆਂ ਮੀਰ ਜਦੋਂ ਆਇਆ ਹੈ, ਸਾਈ ਮੀਆਂ ਮੀਰ ਨੇ ਆ ਕੇ ਗੁਰੂ ਅਰਜਨ ਦੇਵ ਮਾਰ ਨੂੰ ਤੱਤੀ ਤਵੀ ਤੇ ਬੈਠਿਆਂ ਵੇਖਿਆ ਤੇ ਫਕੀਰ ਵੀ ਗਰਮ ਹੋ ਚੱਲਿਆ, ਇੱਕਦਮ ਤੱਤਾ ਹੋ ਕੇ ਆਉਂਦਾ ਹੈ, ਆਹ ਕੀ ਖੇਡ ਵਰਤਾ ਰਹੇ ਹੋ, ਅੱਖਾਂ ਖੋਲੋ ਮੈਂ ਆਇਆ ਵੇਖੋ। ਤੇ ਨਾਲੇ ਉਹਨੇ ਧਾ ਮਾਰੀ ਤੇ ਨਾਲੇ ਆਖਿਆ, ਇੱਕ ਵਾਰ ਜਗਤ ਦੇ ਸਾਈਆਂ ਮੁੱਖੋਂ ਬੋਲ ਹੱਸ ਕੇ, ਉੱਤੋਂ ਕੜਕੇ ਜੇਠ ਮਹੀਨਾ ਤੇਰਾ ਕੋਮਲ ਫੁੱਲਾਂ ਤੋਂ ਸੀਨਾ ਤਪਦੀ ਲੋਹ ਪਈ ਅਗਨ ਉਗਾਲੇ ਮਾਰੇ ਕਸ ਕਸ ਕੇ, ਇੱਕ ਵਾਰ ਜਗਤ ਦੇ ਸਾਈਆਂ ਮੁੱਖੋਂ ਬੋਲ ਹੱਸ ਕੇ। ਇਹ ਗੁਰਮੁਖੋ 96 ਦਾ ਜੇਠ ਦਾ ਮਹੀਨਾ ਸੀ ਤੇ ਉਸ ਤੋਂ ਬਾਅਦ 97 ਲੰਘਿਆ, 98 ਲੰਘਿਆ ਤੇ ਜਦੋਂ 99 ਦਾ ਜੇਠ ਦਾ ਮਹੀਨਾ ਆਇਆ, ਉਹੀ ਮਹਾਂਪੁਰਸ਼ਾਂ ਵਾਲੀ ਧਾਰਨਾ, ਉਹਨਾਂ ਦੀਆਂ ਹੀ ਸੰਗਤਾਂ ਜਿਹੜੇ ਪਿਆਰ ਵਾਲੇ ਦੀਵਾਨ 'ਚ ਬੈਠੇ ਸੀ, ਮਹਾਂਪੁਰਖਾਂ ਦੇ ਬਕਸੇ ਵਿੱਚ ਪਏ ਸਰੀਰ ਵੱਲ ਹੱਥ ਕਰ ਕਰਕੇ ਕਹਿੰਦੇ ਸੀ, ਇੱਕ ਵਾਰ ਜਗਤ ਦੇ ਸਾਈਆਂ ਮੁੱਖੋਂ ਬੋਲ ਹੱਸ ਕਿ ਬਾਬਾ ਜੀ ਤੁਸੀਂ ਆਪ ਹੀ ਚੁੱਪ ਕਰ ਗਏ, ਉਹ ਧਾਰਨਾ ਤੁਸੀਂ ਸਾਨੂੰ ਸੁਣਾਉਂਦੇ ਸੀ ਪੜ੍ਹਦੇ ਸੀ। ਤੇ ਸਤਸੰਗ ਜੀ ਉਹਨਾਂ ਮਹਾਂਪੁਰਸ਼ਾਂ ਨੂੰ ਯਾਦ ਕਰ ਕਰਕੇ, ਉਹ ਜਦੋਂ ਸਰੀਰ ਦਾ ਅੰਤਮ ਸੰਸਕਾਰ ਅੱਜ ਵਾਲਾ ਦਿਨ ਸੀ ਜਿਹਦਿਨ ਸਰੀਰ ਬਕਸੇ ਵਿੱਚ ਬੰਦ ਪਿਆ ਸੀ ਤੇ ਕੋਲ ਬਹਿ ਬਹਿ ਕੇ ਸਾਰੇ ਕੀਰਤਨ ਕਰਕੇ ਹਾਜ਼ਰੀਆਂ ਭਰਦੇ ਸੀ, ਮੈਨੂੰ ਜਦੋਂ ਪਤਾ ਲੱਗਾ ਸੀ ਕਿ ਸਰੀਰ ਮਹਾਂਪੁਰਖਾਂ ਨੇ ਛੱਡਿਆ ਢੱਡਰੀਆਂ ਪਿੰਡ ਸਾਂ, ਮੈਂ ਉਦੋਂ ਬਾਰ ਬਾਰ ਉੱਥੇ ਅਸਥਾਨ ਤੇ ਮੈਨੂੰ ਕਹਿੰਦੇ ਵੀ ਮਹਾਂਪੁਰਖ ਇੱਦਾਂ। ਉਸ ਸਮੇਂ ਅਸੀਂ ਤੁਰੇ ਉੱਥੋਂ, ਇੰਨੀ ਸੋਝੀ ਨਹੀਂ ਸੀ, ਸੁੱਧ ਬੁੱਧ ਭੁੱਲ ਗਈ ਸੀ ਤੇ ਮੈਨੂੰ ਨਾਲ ਦੇ ਸਿੰਘ ਇੱਕ ਕਹਿੰਦਾ ਹੈ ਮਹਾਂਪੁਰਸ਼ਾਂ ਵਾਸਤੇ ਉੱਪਰ ਪਾਉਣ ਵਾਸਤੇ ਕੋਈ ਕੱਪੜਾ ਤੇ ਲੈ ਚੱਲੋ। ਮੈਂ ਕਿਹਾ ਉਹ ਕਾਹਦੇ ਵਾਸਤੇ? ਅਖੇ ਜਦੋਂ ਕੋਈ ਸਰੀਰ ਛੱਡਦਾ ਨਾ ਉੱਤੇ ਕੱਪੜਾ ਪਾਈਦਾ, ਪਿੰਡਾਂ 'ਚ ਵੀ ਕੰਬਲ ਪਾਉਣ ਦਾ ਜਾਂ ਇੱਦਾਂ ਰਿਵਾਜ਼ ਹੈ। ਕਹਿੰਦੇ ਨੇ ਕੋਈ ਲੋਈ ਖਰੀਦ ਲਓ, ਕੋਈ ਹੋਰ ਲੈ ਚੱਲੋ ਉੱਪਰ ਪਾਉਣੀ। ਮੈਂ ਏਅਰਪੋਰਟਲੇ ਗੱਡੀ ਰੋਕੀ, ਮੈਂ ਸਿੰਘਾਂ ਨੂੰ ਕਿਹਾ, ਮੈਂ ਕਿਹਾ ਲਿਆਓ ਫਿਰ ਕੋਈ ਲੋਈ ਲੱਭ ਲਿਆਓ। ਚਲੋ ਉਦੋਂ 500-700 ਦੀ ਜੈਸਾ ਵੀ ਸੀ ਲੋਈ ਆਈ ਤੇ ਮੈਂ ਉਹ ਕੱਪੜੇ ਨੂੰ ਵੇਖ ਵੇਖ ਕੇ ਮੇਰੀਆਂ ਭੁੱਬਾਂ ਨਿਕਲਣ। ਮੈਂ ਕਿਹਾ ਕਿ ਕਦੇ ਜਾਣਾ ਕੋਈ ਗੱਲ ਵਿੱਚ ਪਾਉਣ ਵਾਸਤੇ ਸਿਰ ਪਾਓ ਲੈ ਜਾਓ, ਕਦੇ ਪਹਿਨਾਉਣ ਵਾਸਤੇ ਬਸਤਰ ਲੈ ਜਾਓ, ਕਦੇ ਚਰਨਾਂ 'ਚ ਪਾਉਣ ਵਾਸਤੇ ਜੋੜਾ ਲੈ ਜਾਓ ਤੇ ਕਦੇ ਸੀਸ 'ਤੇ ਸਜਾਉਣ ਵਾਸਤੇ ਦਸਤਾਰ ਲੈ ਜਾਓ, ਆਹ ਕੱਪੜਾ ਖਰੀਦਿਆ ਤੇ ਸਰੀਰ 'ਤੇ ਪਾਉਣਾ। ਉਹ ਸਮਾਂ ਜਿਹੜਾ ਗੁਰਮੁਖੋ, ਬਸ ਇਹੀ ਅਰਦਾਸ ਹੈ ਐਸਾ ਸਮਾਂ ਕਿਸੇ 'ਤੇ ਨਾ ਆਵੇ। ਹੈ ਭਾਵੇਂ ਕਰਤਾਰ ਦੀ ਰਜ਼ਾ, ਪਰ ਸਰੀਰ ਵਿੱਚ ਰਹਿੰਦਿਆਂ ਕਦੇ ਇੱਦਾਂ ਦਾ ਸਮਾਂ ਨਾ ਆਵੇ ਕਿ ਜਿਹਦੇ ਦਰਸ਼ਨਾਂ ਵਾਸਤੇ ਤਾਂਗ ਲੱਗੀ ਹੋਵੇ ਵੀ ਖਰੇ ਬਾਹਰ ਖਲੋਤੇ ਹੀ ਮਿਲ ਪੈਣ, ਖਰੇ ਕੁਰਸੀ 'ਤੇ ਬੈਠੇ ਹੀ ਮਿਲ ਪੈਣ, ਖਰੇ ਗੱਡੀ 'ਚ ਨਾ ਬੈਠੇ ਮਿਲ ਪੈਣ, ਦਰਸ਼ਨ ਹੋ ਜਾਣ ਅਤੇ ਪਤਾ ਹੋਵੇ ਵੀ ਉੱਥੇ ਅੱਜ ਸਾਹਮਣੇ ਬੈੱਡ ਸੁੰਨਾ ਪਿਆ ਹੋਣਾ ਅਤੇ ਉਹ ਸਰੀਰ ਉੱਤੇ ਕੱਪੜਾ ਪਾਉਣਾ ਹੈ। ਐਸਾ ਸਮਾਂ ਕਿਸੇ 'ਤੇ ਨਾ ਆ, ਉਹ ਬੜਾ ਦੁਖਦਾਈ ਸਮਾਂ ਹੁੰਦਾ। ਗੁਰਮੁਖੋ ਵੇਖਣ ਵਾਲਿਆਂ ਨੂੰ ਇਹ ਮਜ਼ਾਕ ਅਤੇ ਇੱਕ ਹਾਸਾ ਜਿਹਾ ਲੱਗਦਾ, ਪਰ ਜਿਨ੍ਹਾਂ ਦੇ ਇਹ ਬੀਤੀਆਂ ਨੇ ਉਹਨਾਂ ਨੂੰ ਪਤਾ ਹੈ। ਮੈਂ ਕੱਲ੍ਹ ਉੱਥੇ ਵੀ ਅਰਜ਼ ਕੀਤੀ ਸੀ, ਮਾਂ ਦਾ ਵਿਛੋੜਾ ਚੱਲਣਾ ਸੌਖਾ ਹੈ, ਪਿਓ ਦਾ ਵਿਛੋੜਾ ਚੱਲਿਆ ਜਾ ਸਕਦਾ, ਰਿਸ਼ਤੇਦਾਰਾਂ ਤੋਂ ਕੋਈ ਚੱਲਿਆ ਜਾਵੇ ਚੱਲਿਆ ਜਾ ਸਕਦਾ, ਪਰ ਜਿਨ੍ਹਾਂ ਮਹਾਂਪੁਰਸ਼ਾਂ ਨੇ ਜੀਵਨ ਬਣਾਇਆ ਹੋਵੇ ਉਹਨਾਂ ਦਾ ਵਿਛੋੜਾ ਚੱਲਣਾ ਬਹੁਤ 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 ਔਖਾ, ਬਹੁਤ ਔਖਾ। ਜਦੋਂ ਸਰੀਰ ਉਹਨਾਂ ਦਾ ਪਿਆ ਸੀ, ਮੈਨੂੰ ਸਿੰਘ ਕੰਨ ਕੋਲ ਆ ਕੇ ਆਉਂਦੇ ਨੇੜੇ, ਕੰਨ 'ਚ ਕਹਿੰਦੇ ਜੀ ਅਲੋਈ ਉੱਤੇ ਪਾ ਦਿਓ, ਸਾਰੇ ਪਾ ਰਹੇ ਨੇ ਤੁਸੀਂ ਵੀ ਪਾ ਦਿਓ। ਤੇ ਮੈਂ ਉਦੋਂ ਨਾਲ ਜਿਹੜੇ ਸਿੰਘ ਸੀ, ਮੈਂ ਆਹ ਪੁਰਾਣੇ 2-3 ਸਿੰਘ ਸਾਡੇ ਅਜੇ ਉਹ ਉਦੋਂ ਵਾਲੇ ਵੀ ਹੈਗੇ ਵਿੱਚ ਮੇਰੇ ਨਾਲ ਸੀ, ਆਹ ਭਾਈ ਪ੍ਰੀਤਮ ਸਿੰਘ ਸੀ ਚਿਮਟਾ ਵਜਾਉਂਦਾ ਅੱਗੇ, ਭਾਈ ਗੁਰਪ੍ਰੀਤ ਸਿੰਘ ਸੀ ਮੇਰਾ ਅਰਦਲੀ ਹੈ ਸਿੰਘ, ਉਹ ਵੀ ਨਾਲ ਸੀ, ਕਈ ਪੁਰਾਣੇ ਸਿੰਘ ਮੇਰੇ ਨਾਲ ਸੀ। ਤੇ ਜਦੋਂ ਮੈਂ ਇਹਨਾਂ ਨੂੰ ਕਿਹਾ ਕਹਿੰਦੇ ਜੀ ਪਾ ਦਿਓ ਕੱਪੜਾ ਉੱਤੇ। ਮੈਂ ਸਿੰਘਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਆ ਲੈ ਜਾਓ, ਮੇਰੇ ਚ ਹਿੰਮਤ ਨਹੀਂ ਪੈਂਦੀ ਵੀ ਮੈਂ ਉੱਥੇ ਕੱਪੜਾ ਪਾ ਦਿਆਂ, ਮੇਰੇ ਚ ਹਿੰਮਤ ਨਹੀਂ, ਤੁਸੀਂ ਆਪੇ ਪਾ ਦਿਓ। ਬੜਾ ਕਹਿਣ ਕਹਿੰਦੇ ਆ ਜਾਓ ਮਾੜਾ ਜਿਹਾ ਹੱਥ ਹੀ ਲਾ ਦਿਓ। ਕਹਿੰਦੇ ਕੋਈ ਕੋਲ ਸਾਰੇ ਖਲੋ ਖਲੋ ਕੇ ਆਲੇ ਦੁਆਲੇ ਫੋਟੋਆਂ ਖਿਚਾਉਂਦੇ ਨੇ, ਤੁਸੀਂ ਵੀ ਖਿਚਾ ਲਓ ਕੋਈ। ਇੰਨੀਆਂ ਉੱਥੇ ਫੋਟੋਆਂ ਖਿੱਚੀਆਂ ਬੜੀਆਂ, ਕੈਮਰਿਆਂ ਵਾਲੇ ਬੜੇ ਸੀ, ਪਰ ਮੈਂ ਨੇੜੇ ਨਹੀਂ ਗਿਆ। ਮੈਂ ਕਿਹਾ ਮੈਂ ਹੁਣ ਪਏ ਸਰੀਰ ਦੇ ਕੋਲ ਕੀ ਫੋਟੋ ਖਿਚਾ, ਤੇ ਇਹ ਮੇਰੇ ਤੋਂ ਵੇਖ ਨਹੀਂ ਹੁੰਦਾ। ਉੱਤੇ ਕੱਪੜਾ ਪਾਉਣ ਦੀ ਹਿੰਮਤ ਨਾ ਪਈ ਉਦੋਂ। ਉਹ ਸਮਾਂ ਤੁਸੀਂ ਵੇਖੋ ਪਿਆਰ ਚਾਹੁੰਦੇ ਹੋ ਕਿੰਨਾ ਕੁਛ ਭਾਵਨਾਵਾਂ। ਸਾਡਾ ਚੋਲਾ ਲੈ ਕੇ ਆਏ ਆ ਪਾਇਓ ਜੀ, ਆ ਜੁੱਤਾ ਲੈ ਕੇ ਆਏ ਆ ਪਾਇਓ ਜੀ, ਆ ਘੜੀ ਲਿਆਏ ਆ ਜੀ ਬੰਨਿਓ, ਵੇਖੋ ਤੇ ਕਿੱਦਾਂ ਦਾ ਸਮਾਂ। ਉਹ ਲੋਕ ਕੱਪੜਾ ਲੈ ਕੇ ਜਾਣਾ ਉੱਤੇ ਸਰੀਰ ਤੇ ਪਾਉਣ ਵਾਸਤੇ। ਸਤਸੰਗ ਜੀ, ਉਹ ਆਖਰੀ ਦਰਸ਼ਨ। ਕੱਲ ਮੈਂ ਇੱਕ ਉੱਥੇ ਪ੍ਰੇਮੀ ਮਿਲਿਆ, ਆਖਰੀ ਫੋਟੋ ਉਹਨੇ ਖਿੱਚੀ ਇੱਕ ਪ੍ਰਸ਼ਾਦਾ ਛਕਦਿਆਂ ਦੀ। ਪ੍ਰਸ਼ਾਦਾ ਛਕ ਰਿਹਾ, ਸੇਵਾਦਾਰ ਨੇ ਇੱਦਾਂ ਫੜਿਆ ਹੋਇਆ, ਮੋਢੇ ਨੂੰ ਹੱਥ ਪਾਇਆ ਸੀ, ਤੇ ਉਹ ਜਦੋਂ ਪ੍ਰਸ਼ਾਦਾ ਛਕਾਉਂਦੇ ਨੇ ਨਾ ਫੋਟੋ ਖਿੱਚੀ, ਚਮਚਾ ਹੱਥ 'ਚ ਫੜਿਆ, ਉਹ ਫੋਟੋ ਨੂੰ ਵੇਖੀ ਨਹੀਂ ਜਾਂਦੀ ਕਿ ਲਾਸਟ। ਉਹ ਦੱਸਦਾ ਸੇਵਾਦਾਰ, ਕਹਿੰਦਾ ਮੈਂ ਲਾਸਟ ਵਾਰੀ ਉਹਨਾਂ ਦੇ ਇਹ ਦਰਸ਼ਨ ਕੀਤੇ, ਆ ਲਾਸਟ ਵਾਰੀ ਮੈਂ ਪ੍ਰਸ਼ਾਦਾ ਛਕਾਇਆ, ਤੇ ਨਾਲੇ ਪ੍ਰਸ਼ਾਦਾ ਛਕ ਰਹੇ ਸੀ ਤੇ ਨਾਲੇ ਕਹਿੰਦੇ ਸੀ ਗੁਰਮੁਖਾ ਲੈ ਅੱਜ ਕਰ ਲੈ ਜਿਹੜੀ ਸੇਵਾ ਕਰਨੀ ਆ, ਹੁਣ ਤੂੰ ਪ੍ਰਸ਼ਾਦਾ ਨਹੀਂ ਛਕਾਉਣਾ, ਇਹ ਆਖਰੀ ਹੈ, ਇਹ ਆਖਰੀ ਪ੍ਰਸ਼ਾਦਾ। ਤੇ ਨਿਮਰਤਾ ਐਡੀ ਸੀ, ਜੇ ਬੱਚਾ ਵੀ ਕੋਈ ਕਹਿ ਦਿੰਦਾ ਸੀ ਨਾ ਗੱਲ, ਉਹ ਵੀ ਸੁਣਦੇ ਸੀ ਬੜੇ ਧਿਆਨ ਨਾਲ। ਆ ਮੇਰੇ ਨਾਲ ਭਾਈ ਬਲਵੀਰ ਸਿੰਘ ਆ, ਇਹਨਾਂ ਨੇ ਸੇਵਾ ਉੱਥੇ ਚੌਂਠਾ ਸਾਹਿਬ ਰਹਿ ਕੇ, ਮਹਾਂਪੁਰਖਾਂ ਦਾ ਸਥਾਨ ਹੈ ਦਿਆਲਗੜ੍ਹ ਜੱਸੜਾਲ, ਕਈ ਸਾਲ ਕੀਤੀ। ਤੇ ਜੇ ਮਹਾਂਪੁਰਸ਼ਾਂ ਨੇ ਆਉਣਾ ਨਾ ਦਾਲਾਂ ਨਾਲ ਲਿਬੜਿਆ ਚੋਲਾ, ਏਦਾਂ ਹੀ ਕੰਮ ਕਰਦਿਆਂ ਕਰਦਿਆਂ ਆ ਕੇ ਕਹਿ ਦੇਣਾ ਮਹਾਰਾਜ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ, 7 ਦਿਨ ਇੱਥੇ ਹੀ ਰਹੋ, ਤੇ ਇੰਨੇ ਪਿਆਰ ਵਿੱਚ ਆ ਜਾਂਦੇ ਸੀ। ਭਾਵੇਂ ਉੱਥੇ ਗਰਮੀ ਸੀ, ਇੰਨਾ ਲਾਈਟ ਦਾ ਪ੍ਰਬੰਧ ਨਹੀਂ ਸੀ ਕੋਈ, ਕਹਿੰਦੇ ਸੀ ਚੰਗਾ ਜੇ ਤੁਹਾਡਾ ਜੀ ਕਰਦਾ ਤੇ ਫਿਰ ਮੈਂ 7 ਦਿਨ ਤੁਹਾਡੇ ਕੋਲ ਲਈਏ, ਮੈਂ ਨਹੀਂ ਜਾਂਦਾ ਕਿਤੇ। ਇੰਨੀ ਨਿਮਰਤਾ ਸੀ, ਬੱਚੇ ਬੱਚੇ ਦੀ ਗੱਲ ਪਿਆਰ ਨਾਲ ਸੁਣਦੇ ਸੀ। ਮੈਨੂੰ ਉਹਨਾਂ ਨੇ ਘੱਟ ਤੋਂ ਘੱਟ ਪਤਾ ਹੀ ਨਹੀਂ ਵੀ ਮੈਂ ਦੱਸ ਨਹੀਂ ਸਕਦਾ ਕਿੰਨੀ ਕੁ ਵਾਰੀ ਗੋਦ 'ਚ ਬਿਠਾਉਣਾ, ਤੇ ਮੈਨੂੰ ਜੇ ਕਿਸੇ ਸਿੰਘ ਨੇ ਝਿੜਕਣਾ ਉਹਨੂੰ ਬੁਲਾ ਕੇ ਝਿੜਕਣਾ, ਕਹਿੰਦੇ ਵੀ ਇੱਦਾਂ ਨਾ ਕਰਿਆ ਕਰੋ, ਝਿੜਕਿਆ ਨਾ ਕਰੋ, ਅਸੀਂ ਇਹਨਾਂ ਨੂੰ ਬੜੇ ਪਿਆਰ ਨਾਲ ਰੱਖਿਆ, ਇਹ ਬੱਚੇ ਜਿਹੜੇ ਨੇ ਮੈਂ ਬੜੇ ਪਿਆਰ ਨਾਲ ਪਾਲਣਾ ਇਹਨਾਂ ਨੂੰ, ਤਾਂ ਹੀ ਤੇ ਮੈਂ ਕਈ ਵਾਰੀ ਧਾਰਨਾ ਪੜ੍ਹਦਾ ਹੁੰਦਾ ਨਿੱਕੇ ਨਿੱਕੇ ਤੂੰ ਪਾਲੇ ਸੀ, ਅਸੀਂ ਰੁਲਦੇ ਫਿਰਦੇ ਸੰਭਾਲੇ ਸੀ, ਨਿੱਕਿਆਂ ਨਿੱਕਿਆਂ ਨੂੰ ਮਹਾਂਪੁਰਸ਼ਾਂ ਨੇ ਪਾਲਿਆ ਸੀ। ਉਹ ਸਮਾਂ ਉਹ ਘੜੀਆਂ ਹਮੇਸ਼ਾ ਹੀ ਯਾਦ ਆਉਂਦੀਆਂ ਰਹਿਣਗੀਆਂ। ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਵਿਛਾਵਾ, ਲੋ ਧਾਰਨਾ ਪੜੋ। ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਵਿਛਾਵਾ ਮੈਂ, ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਵਿਛਾਵਾ ਮੈਂ,
ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਵਿਛਾਵਾ ਮੈਂ, ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਵਿਛਾਵਾ ਮੈਂ, ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਵਿਛਾਵਾ ਮੈਂ, ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਵਿਛਾਵਾ ਮੈਂ,
ਚੰਮਦਾ ਨਹੀਂ ਸੋਹਣੇ ਨੈਣ ਤੁਸਾਂ ਦਾ ਜੋੜਾ, ਸੋਹਣੇ ਚਰਨ ਤੁਸਾਂ ਦਾ ਜੋੜਾ, ਇਹ ਦੋਏ ਨੈਣ ਬਣਾਵਾਂ ਮੈਂ, ਸੋਹਣੇ ਚਰਨ ਤੁਸਾਂ ਦਾ ਜੋੜਾ, ਇਹ ਦੋਏ ਨੈਣ ਬਣਾਵਾਂ ਮੈਂ, ਸੋਹਣੇ ਜਾਗਦਿਆਂ ਰਾਹ ਤੇਰਾ ਅੱਖਾਂ ਵਿੱਚ ਸਫੈਦੀ ਆਈ ਤੱਕਦਿਆਂ ਰਾਹ ਤੇਰਾ ਕਦੇ ਪਾ ਸੰਗਤਾਂ ਵੱਲ ਫੇਰਾ ਇੱਕ ਅਰਜੋਈ ਸੁਣ ਲੈ ਮੇਰੀ ਪਾ ਸੰਗਤਾਂ ਵੱਲ ਫੇਰਾ ਐ ਦਿਲ ਫਰਸ਼ ਵਿਛਾਵਾਂ ਸੋਹਣੇ ਚਰਨ ਤੁਸਾਂ ਦਾ ਜੋੜਾ ਇਹ ਦੋਏ ਨੈਣ ਬਣਾਵਾਂ ਅੱਖਾਂ ਵਿੱਚ ਸਫੈਦੀ ਆਈ ਤੱਕਦਿਆਂ ਰਾਹ ਤੇਰਾ ਬਾਬਾ ਇੱਕ ਅਰਜੋਈ ਸੁਣ ਲੈ ਮੇਰੀ ਕਦੇ ਪਾ ਸੰਗਤਾਂ ਵੱਲ ਫੇਰਾ ਬਾਬਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰਖ ਕੀ ਨਿਆਈ ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਅੱਜ ਵਾਲਾ ਦਿਨ ਸੀ ਇੱਕ ਬਕਸੇ ਵਿੱਚ ਬੰਦ ਕਰਕੇ ਸਰੀਰ ਨੂੰ ਰੱਖਿਆ ਸੀ ਸਾਰੀ ਰਾਤ ਕੱਲ੍ਹ ਵਾਲੀ ਰਾਤ ਅੱਜ ਵਾਲੀ ਰਾਤ ਸੰਗਤਾਂ ਦੀ ਧਾਹਾਂ ਮਾਰਦਿਆਂ ਦੀ ਲੰਘ ਗਈ ਤੇ ਸਾਰੀਆਂ ਸੰਗਤਾਂ ਆਪਣੇ ਪਿਆਰੇ ਦੇ ਆਖਰੀ ਵਾਰੀ ਦਰਸ਼ਨ ਕਰਨ ਵਾਸਤੇ ਸੇਜਲ ਅੱਖੀਆਂ ਨਾਲ ਵਿਦਾ ਕਰਨ ਵਾਸਤੇ ਪਹੁੰਚੀਆਂ ਸੀ ਜਿਵੇਂ ਵਿਦਾਇਗੀਆਂ ਸੰਗਤਾਂ ਸਦਾ ਹੀ ਕੋਈ ਏਅਰਪੋਰਟ ਤੇ ਵਿਦਿਆ ਕਰਦਾ ਹੈ ਕੋਈ ਆਪਣੇ ਘਰੋਂ ਵਿਦਿਆ ਕਰਦਾ ਹੈ ਫੁੱਲਾਂ ਦੀ ਵਰਖਾ ਗਲਾਂ 'ਚ ਹਾਰ ਪਾਏ ਜਾਂਦੇ ਨੇ ਫੁੱਲਾਂ ਦੀ ਵਰਖਾ ਤੇ ਉਦਣ ਵੀ ਹੋ ਰਹੀ ਸੀ ਸੰਤ ਬਾਬਾ ਨਰੈਣ ਸਿੰਘ ਜੀ ਮਹਾਂਪੁਰਖ ਮੋਹਾਲੀ ਵਾਲੇ ਮੈਨੂੰ ਜਿੱਦਣ ਪਤਾ ਲੱਗਾ ਮੈਂ ਉਦੋਂ ਛੱਤੀਸਗੜ੍ਹ ਦੀਵਾਨ ਚੱਲਦੇ ਸੀ ਸਾਡੇ ਮੱਧ ਪ੍ਰਦੇਸ਼ ਵਿੱਚ ਉਹਨਾਂ ਨੇ ਸਰੀਰ ਛੱਡਿਆ ਤੇ ਮੈਂ ਉੱਥੋਂ ਨਾਲ ਦੀ ਨਾਲ ਵਿੱਚ ਹੀ ਸਭ ਕੁਝ ਛੱਡ ਕੇ ਇੱਥੇ ਆਇਆ ਬੜਾ ਪ੍ਰੇਮ ਕਰਦੇ ਸੀ ਮਹਾਂਪੁਰਖ ਜਦੋਂ ਉਹਨਾਂ ਦਾ ਅੰਤਮ ਸੰਸਕਾਰ ਹੋ ਰਿਹਾ ਸੀ ਤੇ ਉਹ ਇੱਕ ਬੈਂਡ ਵਜਾਉਣ ਵਾਲੇ ਉਹ ਵਜਾ ਰਹੇ ਸਨ ਸਾਜ, ਉਹਨਾਂ ਦੇ ਸਰੀਰ ਨੂੰ ਆਲੇ ਦੁਆਲੇ ਦਰਬਾਰ ਸਾਹਿਬ ਦੇ ਪਰਿਕਰਮਾ ਕਰਾਈ ਜਾ ਰਹੀ ਸੀ ਤੇ ਮੈਂ ਉੱਥੇ ਵੇਖਿਆ ਸੀ ਸੰਗਤਾਂ ਗਸ਼ ਖਾ ਖਾ ਕੇ ਧਰਤੀ ਤੇ ਡਿੱਗਦੀਆਂ ਸੀ, ਉਹਨਾਂ ਦੇ ਪ੍ਰੇਮੀ ਜਿਹੜੇ ਬੇਹੋਸ਼ ਹੋ ਹੋ ਕੇ ਸੁੱਧ ਬੁੱਧ ਭੁੱਲ ਜਾਂਦੀ ਸੀ ਤੇ ਜਦੋਂ ਮਹਾਂਪੁਰਖਾਂ ਬਾਰੇ ਅਨਾਊਂਸਮੈਂਟ ਕੀਤੀ ਗਈ ਕਿ ਜਦੋਂ ਚਿਖਾ ਵੱਲ ਨੂੰ ਸਰੀਰ ਨੂੰ ਲੈ ਕੇ ਜਾਣਾ ਹੈ, ਕੱਲ੍ਹ 16 ਤਾਰੀਖ ਆ ਰਹੀ ਹੈ ਕਿ ਸੰਗਤ ਨੇ ਨਾਲ ਨਹੀਂ ਜਾਣਾ, ਇਕੱਲੇ ਮਹਾਂਪੁਰਖ ਮਹਾਂਪੁਰਖ ਜਾਣਗੇ, ਬਾਕੀ ਸੰਗਤ ਦੂਰ ਖਲੋ ਕੇ ਵੇਖੇ।